ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਿਨਾਸੀ ਰਾਮ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਿਨਾਸੀ ਰਾਮ ਅਵਿਗਤੋ ਹਰਨਾਥ ਨਾਥ ਤਿਸੈ ਭਾਵੈ ਸੋਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਆ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹੱਠ ਨਾ ਜਾਨਾ ਨਾਨਕਾ ਸੱਚ ਗਹਿ ਰਹੀ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੀ ਭੇਖ ਭਵਨੀ ਹੱਠ ਨਾ ਜਾਨਾ ਨਾਨਕਾ ਸੱਚ ਗਹਿ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਆਏ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਕੇ ਦੂਰ ਨੇੜੇ ਤੋਂ ਆਪ ਜੀ ਪਹੁੰਚੇ ਹੋ। ਅੱਜ ਦਾ ਸ੍ਰੀ ਮੁੱਖ ਵਾਕ ਬਚਨ ਬਿਲਾਵਲ ਰਾਗ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 843 ਔਰ 44 ਅੰਗ ਉੱਪਰ ਇਹ ਬਚਨ ਹੁਕਮ ਸੁਭਾਏ ਮਾਨ ਹੈ। ਸਤਿਗੁਰੂ ਜੀ ਨੇ ਬਿਲਾਵਲ ਰਾਗ ਦੇ ਵਿੱਚ ਉਸ ਉੱਚੀ ਅਵਸਥਾ ਦਾ ਵਰਣਨ ਕੀਤਾ ਹੈ ਜਿਸ ਤੱਕ ਗੁਰੂ ਕਾ ਸਿੱਖ ਗੁਰੂ ਦਾ ਹੁਕਮ ਮੰਨ ਕੇ ਕਮਾਈ ਕਰਦਾ ਕਰਦਾ ਇੱਕ ਦਿਨ ਆਪਣੇ ਅੰਦਰ ਸੱਚ ਤੱਕ ਪਹੁੰਚ ਜਾਂਦਾ ਹੈ, ਜੋਤ ਤੱਕ ਪਹੁੰਚ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਉਸ ਪ੍ਰਕਾਸ਼ ਦੀ ਨਿਸ਼ਾਨੀ ਇਹਦੇ ਵਿੱਚ ਵਾਰ ਵਾਰ ਦੁਹਰਾਈ ਗਈ ਹੈ ਕਿ ਪਰਮੇਸ਼ਰ ਦਾ ਵਾਹਿਗੁਰੂ ਦਾ ਅਕਾਲ ਪੁਰਖ ਦਾ ਰਸਤਾ ਕਿਹੜਾ ਹੈ, ਮਾਰਗ ਕਿਹੜਾ ਹੈ। ਸ਼ਾਇਦ ਅਸੀਂ ਬਾਹਰ ਨੂੰ ਲੱਭ ਰਹੇ ਹਾਂ, ਸ਼ਾਇਦ ਅਸੀਂ ਬਾਹਰੋਂ ਖੋਜ ਰਹੇ ਹਾਂ, ਪਰ ਉਹ ਇਹਦੇ ਬਿਲਕੁਲ ਦੂਸਰੇ ਪਾਸੇ ਸੀ, ਆਪਣੇ ਆਪ ਵੱਲ ਸੀ, ਆਪਣੇ ਅੰਦਰ ਸੀ। ਉਹਦੇ ਰਾਹ ਦੇ ਵਿੱਚ ਕਈ ਕੁਝ ਆਉਂਦਾ ਹੈ, ਖਾਸ ਤੌਰ ਤੇ ਸਰੀਰ ਆਉਂਦਾ, ਮਨ ਆਉਂਦਾ, ਬੁੱਧੀ ਆਉਂਦੀ ਹੈ ਜਦੋਂ ਯਾਤਰਾ ਅੰਦਰ ਨੂੰ ਸ਼ੁਰੂ ਹੁੰਦੀ ਹੈ, ਸੁਰਤੀ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇਹਨਾਂ ਨੂੰ ਪਾਰ ਕਰਨਾ ਹੁੰਦਾ ਹੈ ਗੁਰੂ ਦੇ ਹੁਕਮ ਦੇ ਅਨੁਸਾਰ, ਤੇ ਜਦੋਂ ਸਾਰੀਆਂ ਮੰਜ਼ਲਾਂ ਨੂੰ ਪਾਰ ਕਰ ਜਾਂਦਾ ਗੁਰਸਿੱਖ ਜਗਿਆਸੂ, ਤੇ ਉਹ ਜਿਉਂ ਜਿਉਂ ਪਰਮਾਤਮਾ ਦੇ ਨੇੜੇ ਪਹੁੰਚਦਾ ਹੈ, ਜਿਉਂ ਜਿਉਂ ਉਸ ਅਕਾਲ ਪੁਰਖ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਪਹੁੰਚਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਮਨ ਦੇ ਵਿੱਚ ਲਗਾਤਾਰ ਇੱਕ ਸੱਚਾ ਵਿਗਾਸ ਪ੍ਰਗਟ ਹੋਣ ਲੱਗ ਪੈਂਦਾ। ਇਹ ਉਹ ਨਿਸ਼ਾਨੀ ਹੈ ਉਹਦੇ ਨੇੜੇ ਜਾਣ ਦੀ। ਸੱਚਾ ਵਿਗਾਸ, ਵਿਗਾਸ ਮੈਨੇ ਉਹ ਖੇੜਾ ਜੋ ਕਦੀ ਖਤਮ ਨਹੀਂ ਹੁੰਦਾ, ਜੋ ਸਦਾ ਹੀ ਰਹਿੰਦਾ, ਉਹ ਆਪ ਵੀ ਨਹੀਂ ਜਾਣਦਾ ਕਿ ਮੈਂ ਕੋਈ ਬਾਹਰੋਂ ਤਾਂ ਪ੍ਰਾਪਤ ਕੀਤਾ ਨਹੀਂ, ਕੋਈ ਖਾਸ ਉਪਲਬਧੀ ਹੈ ਨਹੀਂ ਦਿਸਦੀ, ਜਿਵੇਂ ਅੱਗੇ ਸੀ ਜੀਵਨ ਉਵੇਂ ਚੱਲ ਰਿਹਾ, ਪਰ ਅੰਦਰ ਇੱਕ ਖਾਸ ਤਰ੍ਹਾਂ ਦੀ ਖੁਸ਼ੀ ਨੂੰ ਉਹ ਮਹਿਸੂਸ ਕਰਦਾ, ਇੱਕ ਆਨੰਦ ਨੂੰ ਮਹਿਸੂਸ ਕਰਦਾ ਹੈ। ਇਹ ਪਰਮਾਤਮਾ ਦੇ ਆਗਮਨ ਦੀਆਂ ਨਿਸ਼ਾਨੀਆਂ ਹਨ, ਵਾਹਿਗੁਰੂ ਦੇ ਆਗਮਨ ਦੀਆਂ, ਉਹਦੇ ਆਉਣ ਦੀਆਂ, ਜਾਂ ਸਾਡੇ ਵੱਲੋਂ ਉਹਦੇ ਵੱਲ ਨੇੜੇ ਜਾਣ ਦੀਆਂ ਨਿਸ਼ਾਨੀਆਂ ਹਨ। ਉਹਦੇ ਆਗਮਨ ਤੋਂ ਪਹਿਲਾਂ ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ, ਭਾਵੇਂ ਕਈ ਚੀਜ਼ਾਂ ਪ੍ਰਗਟ ਹੁੰਦੀਆਂ ਨੇ, ਕਈ ਕੁਝ ਲਿਖਿਆ, ਪਰ ਸਭ ਤੋਂ ਜ਼ਿਆਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਜਿਹੜੀ ਚੀਜ਼ ਪੈਦਾ ਹੁੰਦੀ ਉਹਨੂੰ ਕਹਿੰਦੇ ਨੇ ਸਦਾ ਵਿਗਾਸ। ਨਾਨਕ ਭਗਤਾਂ ਸਦਾ ਵਿਗਾਸ, ਤੇ ਅੱਗੇ ਸ਼ਬਦ ਲਿਖਿਆ ਸੁਣਿਆ ਹੈ, ਸੁਣਿਆ ਦੁੱਖ ਪਾਪ ਕਾ ਨਾਸ। ਉਹ ਜਿਹੜਾ ਵਿਗਾਸ ਹੈ ਨਾ ਖੇੜਾ, ਉਹਨੂੰ ਸੁਰਤੀ ਦੇ ਕੰਨਾਂ ਦੇ ਨਾਲ ਸੁਣ ਵੀ ਲਈਦਾ, ਮਹਿਸੂਸ ਵੀ ਕਰ ਲਈਦਾ। ਇੱਥੇ ਸੁਣਿਆ ਦੇ ਅਰਥ ਨੇ ਅਨਹਦ ਨਾਦ ਦੀ ਉਹ ਸਾਇਲੈਂਸ ਜਿਹੜੀ ਧੁਨ ਹੈ, ਜੋ ਇਹਨਾਂ ਕੰਨਾਂ ਦਾ ਵਿਸ਼ਾ ਨਹੀਂ ਹੈ, ਉਹ ਪ੍ਰਗਟ ਹੁੰਦੀ ਹੈ। ਉਹ ਇੱਕ ਬੜੀ ਮਿੱਠੀ ਆਵਾਜ਼ ਪਰਮਾਤਮਾ ਦੀ ਉਹਦੇ ਮੂੰਹ ਤੋਂ ਆ ਰਹੀ, ਉਹਦੇ ਵਿੱਚੋਂ ਨਿਕਲ ਰਹੀ ਹੈ ਲਗਾਤਾਰ, ਬਿਨਾਂ ਕਿਸੇ ਦੇ ਵਜਾਉਣ ਤੋਂ ਉਹ ਵਾਜਾ ਆਪ ਹੀ ਵੱਜਦਾ ਹੈ। ਜਿਵੇਂ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਉਹਨਾਂ ਨੇ ਵੀ ਚਾਉ ਦਾ ਜ਼ਿਕਰ ਕੀਤਾ। ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਅੱਜ ਦੇ ਸ਼ਬਦ ਦੇ ਵਿੱਚ, ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ, ਉਹ ਵੀ ਇਸੇ ਚੀਜ਼ ਦਾ ਜ਼ਿਕਰ ਕਰਦੇ ਹਨ। ਉਹ ਕਹਿੰਦੇ ਨੇ ਮੈਂ ਮੇਰੇ ਮਨ ਦੇ ਵਿੱਚ ਖੁਸ਼ੀ ਦੇ ਵਾਜੇ ਵੱਜ ਰਹੇ ਨੇ, ਖੁਸ਼ੀ ਦੇ ਗੀਤ ਚੱਲ ਰਹੇ ਨੇ। ਸਤਿਗੁਰੂ ਜੀ ਦਾ ਬਚਨ ਆਪ ਵੀ ਆਨੰਦ ਸਾਹਿਬ ਦੀ ਬਾਣੀ ਰਾਮ ਕਲੀ ਰਾਗ ਵਿੱਚ ਨਿਤਨੇਮ ਦੀ ਪੰਜਵੀਂ ਬਾਣੀ ਪੜ੍ਹਦੇ ਹੋ, ਜਿਹਦੇ ਵਿੱਚ ਮਹਾਰਾਜ ਕਹਿੰਦੇ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਆਗਮ ਮੈਨੇ ਆਉਣਾ, ਪਰਮਾਤਮਾ ਦੇ ਆਉਣ ਦੀ ਆਵਾਜ਼ ਸੁਣੀ ਕਿ ਉਹ ਆ ਰਿਹਾ। ਉਹ ਕਿਵੇਂ ਦਾ ਹੈ? ਉਹ ਕਹਿੰਦੇ ਵੀ ਚਾਉ ਅੰਦਰ ਬਹੁਤ ਪੈਦਾ ਹੋਇਆ, ਖੁਸ਼ੀ ਬੜੀ ਪੈਦਾ ਹੋਈ ਹੈ, ਜਿਹੜੀ ਸਾਰੇ ਦੁੱਖਾਂ ਨੂੰ, ਸਾਰੀਆਂ ਚਿੰਤਾਵਾਂ ਨੂੰ, ਸਾਰੇ ਝੋਰਿਆਂ ਨੂੰ, ਅੰਦਰ ਬੇਚੈਨੀ ਨੂੰ, ਪਰੇਸ਼ਾਨੀ ਨੂੰ, ਦੁੱਖ ਨੂੰ, ਚਿੰਤਾ ਨੂੰ, ਸਾਰੇ ਨੂੰ ਰੋੜ ਕੇ ਲੈ ਗਈ ਉਹ ਖੁਸ਼ੀ ਜਿਹੜੀ ਲੂੰ ਲੂੰ ਦੇ ਵਿੱਚੋਂ, ਇੱਕ ਇੱਕ ਰੋਮ ਦੇ ਵਿੱਚੋਂ ਉਸ ਖੁਸ਼ੀ ਦੀ ਆਵਾਜ਼ ਆ ਰਹੀ ਹੈ। ਮਨ ਚਾਉ ਭਇਆ, ਭਇਆ ਮੈਨੇ ਪ੍ਰਗਟ ਹੋਇਆ, ਪ੍ਰਭ ਆਗਮ ਸੁਣਿਆ, ਉਹਦੀ ਆਵਾਜ਼ ਸੁਣੀ ਹੈ, ਉਹਦੇ ਆਉਣ ਦੀ ਆਵਾਜ਼, ਉਹਦੇ ਪੈਰਾਂ ਦੀ ਆਵਾਜ਼। ਹੁਣ ਉਹ ਸਰੀਰ ਤਾਂ ਹੈ ਨਹੀਂ, ਉਹਨੇ ਪ੍ਰਤੀਤ ਹੋਣਾ। ਸੁਣਨ ਦੀ ਗੱਲ ਮਹਾਰਾਜ ਉਹਨੂੰ ਕਹਿੰਦੇ ਨੇ ਕਿ ਉਹਨੂੰ ਸੁਣਿਆ ਹੈ, ਉਹਦੀ ਆਵਾਜ਼ ਨੂੰ ਸੁਣ ਲਿਆ। ਜਿਵੇਂ ਦੂਰ ਭਾਵੇਂ ਇੱਥੇ ਜੇ ਧੁੱਪ ਲੱਗੀ ਹੋਵੇ ਪਰ ਕਿਸੇ ਥਾਂ ਤੇ ਬੱਦਲ ਚੜਿਆ ਹੋਵੇ ਤੇ ਉਹਦੇ ਗਰਜਣ ਦੀ ਬੜੀ ਦੂਰੋਂ ਆਵਾਜ਼ ਆਉਂਦੀ ਹੈ। ਇਹਨੂੰ ਭਗਤ ਜੀ ਵੀ ਆਪਣੀ ਬਾਣੀ ਵਿੱਚ ਕਹਿੰਦੇ ਨੇ, ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਇਹ ਆਵਾਜ਼ ਆ ਕਿੱਥੋਂ ਰਹੀ ਹੈ। ਕਹਿੰਦੇ ਇੱਕ ਢੋਲ ਵੱਜ ਰਿਹਾ ਹੈ, ਬਾਣੀ ਵਿੱਚ ਸ਼ਬਦ ਆਉਂਦਾ ਅਨਮੜਿਆ ਮੰਦਲ ਬਾਜੈ ਬਿਨ ਸਾਵਣ ਗਨਹਰ ਗਾਜੈ। ਕੋਈ ਢੋਲ ਨਹੀਂ ਕੋਲ, ਕੋਈ ਮੜਿਆ ਹੋਇਆ ਨਗਾਰਾ ਨਹੀਂ, ਪਰ ਨਗਾਰੇ ਦੇ ਵੱਜਣ ਦੀ ਆਵਾਜ਼ ਆਉਂਦੀ ਹੈ, ਖੁਸ਼ੀ ਦੇ ਵਾਜੇ ਵੱਜ ਰਹੇ ਹਨ। ਅਨਮੜਿਆ ਮੰਦਲ ਬਾਜੈ ਬਿਨ ਸਾਵਣ, ਸੌਣ ਦੀ ਰੁੱਤ ਵੀ ਕੋਈ ਨਹੀਂ ਤੇ ਬੱਦਲ ਵੀ ਨਜ਼ਰ ਨਹੀਂ ਆਉਂਦਾ, ਪਰ ਬੱਦਲ ਦੇ ਗੜਕਣ ਦੀ ਆਵਾਜ਼ ਆਉਂਦੀ ਹੈ। ਇਹ ਸ਼ਕਤੀ ਦਾ ਪ੍ਰਗਟਾਵਾ ਹੈ। ਜਦੋਂ ਕਰਮ ਖੰਡ ਦੇ ਵਿੱਚ ਗੁਰੂ ਕਾ ਸਿੱਖ ਪਹੁੰਚਦਾ, ਉੱਥੇ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਉਸ ਅਵਸਥਾ ਦੇ ਵਿੱਚ ਤਿੱਥੈ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ। ਇਹ ਜਿਹੜਾ ਸ਼ਬਦ ਨਾ ਸਾਧ ਸੰਗਤ ਜੀ, ਭਰਪੂਰ, ਇਹ ਤੁਸੀਂ ਗੁਰਬਾਣੀ ਦੇ ਵਿੱਚ ਬੜੀ ਵਾਰੀ ਸਰਵਣ ਕਰੋਗੇ। ਭਰਪੂਰ, ਭਰਪੂਰ ਦਾ ਮਤਲਬ ਹੈ ਪੂਰੀ ਤਰ੍ਹਾਂ ਭਰਿਆ ਹੋਇਆ, ਨੱਕੋ ਨੱਕ, ਕੰਢਿਆਂ ਤੱਕ। ਹੁਣ ਆਪਾਂ ਕਾਹਦੇ ਨਾਲ ਭਰੇ ਹੋਏ ਹਾਂ? ਇਸ ਟਾਈਮ ਦੇ ਉੱਤੇ ਸਰੀਰ ਦੇ ਵਿੱਚ ਕਈ ਥਾਂ ਤੇ ਸਾਡੇ ਖਾਲੀ ਪਏ ਨੇ, ਖਾਲੀਪਣਾ। ਆਪਾਂ ਕਹਿੰਦੇ ਖਾਲੀਪਣਾ ਜਾ ਆ ਗਿਆ। ਅੱਜ ਕੱਲ ਇਹ ਬੜਾ ਰੋਗ ਚੱਲਿਆ, ਕੋਈ ਚੀਜ਼ ਦੀ ਕਮੀ ਨਹੀਂ, ਕਿਸੇ ਚੀਜ਼ ਦੀ ਕਮੀ ਨਹੀਂ, ਖਾਲੀਪਣਾ। ਅੰਦਰ ਅੰਦਰ ਭੁੱਖ ਬੜੀ ਹੈ, ਖਾਲੀਪਣਾ। ਲੋਕ ਭੱਜ ਰਹੇ ਨੇ, ਦੌੜ ਰਹੇ ਨੇ ਉਸ ਖਾਲੀਪਣੇ ਨੂੰ ਭਰਨ ਵਾਸਤੇ। ਖਾਲੀਪੁਣੇ ਦਾ ਮਤਲਬ ਹੈ ਤ੍ਰਿਸ਼ਨਾ। ਤ੍ਰਿਸ਼ਨਾ ਇੰਨੀ ਜ਼ਿਆਦਾ ਹੋ ਗਈ ਵੀ ਅੰਦਰ ਰੱਜਦਾ ਹੀ ਨਹੀਂ ਪਿਆ। ਉਹ ਖਾਲੀਪਣਾ ਗੁਰੂ ਕੇ ਸਿੱਖਾਂ ਦਾ ਨਾਮ ਦੇ ਨਾਲ ਪੂਰਾ ਹੋ ਗਿਆ, ਭਰਿਆ ਗਿਆ। ਉਹਦਾ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਉਹਨਾਂ ਦਾ ਸਰੀਰ ਤਿੰਨ ਮਹਿਰਾਮ ਰਹਿਆ ਭਰਪੂਰ, ਭਰਿਆ ਹੋਇਆ। ਕੋਈ ਥਾਂ ਖਾਲੀ ਨਹੀਂ ਹੁਣ ਤੇ, ਜਦੋਂ ਥਾਂ ਹੀ ਖਾਲੀ ਨਹੀਂ ਤੇ ਅੰਦਰ ਹੋਰ ਵੜਨਾ ਕਿੰਨੇ? ਫਿਰ ਨਾ ਤ੍ਰਿਸ਼ਨਾ ਨਾ ਹੋਰ ਕੋਈ ਚੀਜ਼ ਵੜਿਆ ਅੰਦਰ। ਇਸ ਲਈ ਭਰਪੂਰ ਸ਼ਬਦ ਦੇ ਅਰਥ ਬਹੁਤ ਜ਼ਿਆਦਾ ਗੰਭੀਰ ਤੇ ਅਰਥ ਰੱਖਦੇ ਨੇ ਕਿ ਸਾਡੇ ਜੀਵਨ ਵਿੱਚ ਦੁੱਖ ਵੜਦਾ ਹੀ ਉਦੋਂ ਜਦੋਂ ਅਸੀਂ ਖਾਲੀ ਹੁੰਦੇ ਹਾਂ, ਸਾਡੇ ਵਿੱਚ ਵਿਵਸਥਾ ਨਹੀਂ ਹੈ। ਸਾਡੇ ਪਹਿਰੇਦਾਰੀ ਜਿਹੜੀ ਹੈ ਉਹ ਪਰਮਾਤਮਾ ਉਹਦਾ ਨਾਮ ਨਹੀਂ ਕਰ ਰਿਹਾ, ਤਾਂ ਸਾਡੇ ਅੰਦਰ ਦੁੱਖ ਵੜ ਗਿਆ। ਜੇ ਨਿਰੰਤਰ ਅੰਦਰ ਸ਼ਬਦ ਦਾ ਵਾਸਾ ਹੋ ਜਾਏ, ਜੇ ਅੰਦਰ ਨਿਰੰਤਰ ਬਾਣੀ ਦਾ ਵਾਸਾ ਹੋ ਜਾਏ, ਯਾਦ ਪੱਕੀ ਤਰ੍ਹਾਂ ਟਿਕ ਜਾਏ ਅੰਦਰ, ਉਹਦੇ ਬਰਾਬਰ ਦਾ ਹੋਰ ਕੋਈ ਨਹੀਂ। ਮਹਾਰਾਜ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਸਲੋਕਾਂ ਦੀ ਸਮਾਪਤੀ ਹੁੰਦੀ ਹੈ ਨਾ, ਉੱਥੇ ਬਚਨ ਕਰਦੇ ਨੇ, ਰਾਮ ਨਾਮ ਉਰ ਮੈਂ ਗਹਿਓ ਜਾਂ ਕਹਿ ਸਮ ਨਹੀਂ ਕੋਏ। ਆਪਾਂ ਕਹਿੰਦੇ ਵੱਡਾ ਕੌਣ ਹੈ ਦੁਨੀਆਂ ਦੇ ਵਿੱਚ, ਫਿਰ ਅਸੀਂ ਤਸ਼ਬੀਹ ਦਿੰਦੇ ਹਾਂ ਵੀ ਇਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਵੀ ਫਲਾਣਾ ਬੰਦਾ ਜਿਹੜਾ ਨਾ, ਇਹਦੇ ਬਰਾਬਰ ਦਾ ਕੋਈ ਬੰਦਾ ਨਹੀਂ ਹੋਰ। ਮਹਾਰਾਜ ਨੇ ਕਿਹਨੂੰ ਕਿਹਾ ਕਿ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ? ਕਿਹਦੇ ਬਰਾਬਰ ਦਾ? ਜਾਂ ਕਹਿ ਸਮ ਨਹੀਂ ਕੋਈ, ਉਹਦੇ ਬਰਾਬਰ ਹੋਰ ਕੋਈ ਨਹੀਂ। ਕੌਣ ਮਨੁੱਖ ਹੈ ਉਹ? ਉਹਨੂੰ ਕਹਿੰਦੇ ਰਾਮ ਨਾਮ ਉਰ ਮੈਂ ਗਇਓ, ਉਰ ਮੈਨੇ ਹਿਰਦਾ। ਜਿਨਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪਕੜ ਲਿਆ, ਉਹਦੇ ਬਰਾਬਰ ਦਾ ਕੋਈ ਮਨੁੱਖ ਨਹੀਂ। ਤੇ ਦੂਜੀ ਗੱਲ, ਹਰ ਇੱਕ ਬੰਦਾ ਅੱਜ ਸੰਕਟ ਗ੍ਰਸਤ ਹੈ। ਸੰਕਟ ਹੈ ਨਹੀਂ, ਮਤਲਬ ਇਹ ਵਿਹੜ ਵਿਹੜ ਕੇ ਸੰਕਟ ਆਪਣੇ ਕੋਲ ਲਿਆਉਂਦਾ ਵੀ ਮੈਂ ਸੰਕਟ ਦੇ ਵਿੱਚ ਹੀ ਰਹਿਣਾ, ਹੋਰ ਸੰਕਟ ਤੇ ਹੈ ਕੋਈ ਨਹੀਂ। ਕਈ ਵਾਰੀ ਮਿਲੀਦਾ, ਕਈ ਵਾਰੀ ਤੇ ਸਾਰਾ ਕੁਝ ਘਰ ਬਾਰ ਚੰਗਾ ਹੈ, ਸਭ ਕੁਝ ਠੀਕ ਠਾਕ ਹੈ, ਕੋਈ ਕਮੀ ਨਹੀਂ। ਤੇ ਜੇ ਤਾਂ ਨਾ ਮਿਲੇ ਟਾਈਮ ਤਾਂ ਪੁੱਛ ਲਓ ਵੀ ਕੀ ਹਾਲ ਚਾਲ ਹੈ, ਕੋਈ ਹਾਲ ਹੀ ਨਹੀਂ, ਤੰਗੀ ਬਹੁਤ ਜ਼ਿਆਦਾ ਹੈ, ਸੰਕਟ ਹੀ ਬੜਾ ਜ਼ਿਆਦਾ ਹੈ। ਉਹ ਸੰਕਟ ਕਿਉਂ ਹੈ? ਕਿਉਂਕਿ ਅੰਦਰ ਖਾਲੀ ਹੈ, ਤੇ ਪਰਮਾਤਮਾ ਜਦੋਂ ਭਰਪੂਰ ਨਹੀਂ ਹੋਇਆ ਅੰਦਰ, ਤੇ ਅੰਦਰ ਦੁੱਖ ਵੜ ਗਿਆ। ਜਿੰਨਾ ਚਿਰ ਅੰਦਰ ਭਰਿਆ ਨਹੀਂ ਜਾਂਦਾ, ਜਿੰਨਾ ਚਿਰ ਮਨੁੱਖ ਸੰਪੂਰਨ, ਸੰਪੂਰਨ ਦਾ ਅਰਥ ਕੀ ਹੈ? ਸੰਪੂਰਨ, ਪੂਰਨ ਮੈਨੇ ਪੂਰਿਆ ਹੋਇਆ, ਸੰਪੂਰਨ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਦਾ ਮਤਲਬ ਹੈ ਪੂਰੀ ਤਰ੍ਹਾਂ, ਯਾਨੀ ਕਿ ਕੰਢਿਆਂ ਤੱਕ ਭਰਿਆ ਹੋਇਆ। ਰਾਮ ਨਾਮ ਉਰ ਮੈਂ ਗਇਓ ਜਾਂ ਕਹਿ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ। ਦਰਸ ਤੁਹਾਰੋ ਹੋਏ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ। ਇਹ ਸਖੀ ਸ਼ਬਦ ਦਾ ਅਰਥ ਇਸਤਰੀ ਲਿੰਗ ਹੈ ਤੇ ਜਦੋਂ ਕੋਈ ਪਰਮਾਤਮਾ ਵਾਲੇ ਪਾਸੇ ਜਾਂਦਾ ਉਹਨੂੰ ਪਤਾ ਲੱਗਦਾ ਹੈ ਕਿ ਇਹ ਮੈਂ ਇੱਕ ਜੀਵ ਇਸਤਰੀ ਹਾਂ ਪਰਮਾਤਮਾ ਪਤੀ ਹੈ ਉਹਨੂੰ ਉਦੋਂ ਪਤਾ ਲੱਗਦਾ। ਉਸ ਅਵਸਥਾ ਵਿੱਚ ਜਾ ਕੇ ਜਾਗ ਆਉਂਦੀ ਹੋਸ਼ ਆਉਂਦੀ ਤੇ ਮਨੁੱਖ ਤੇ ਇਸਤਰੀ ਦਾ ਭੇਦ ਨਸ਼ਟ ਹੁੰਦਾ ਉਸ ਅਵਸਥਾ ਦੇ ਵਿੱਚ ਉਹਨੂੰ ਪਤਾ ਲੱਗਦਾ ਕਿ ਮੇਰਾ ਜੀਵਨ ਪਰਮਾਤਮਾ ਨੇ ਅੰਦਰ ਕਿਵੇਂ ਦਾ ਬਣਾਇਆ ਤਾਂ ਉਸ ਅਵਸਥਾ ਦੇ ਅੰਦਰ ਮਹਾਰਾਜ ਕਹਿੰਦੇ ਕਿ ਮੇਰੇ ਅੰਦਰ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ। ਹੇ ਸਖੀ ਹੇ ਗੁਰਮੁਖੋ ਪਰਮਾਤਮਾ ਦਾ ਮੰਗਲ ਪਰਮਾਤਮਾ ਦੇ ਖੁਸ਼ੀ ਦੇ ਗੀਤ ਗਾਓ ਹਰ ਮੰਗਲ ਗਾਓ ਸਖੀ। ਗ੍ਰਹਿ ਮੰਦਰ ਬਣਿਆ ਗ੍ਰਹਿ ਮੈਨੇ ਘਰ ਗ੍ਰਹਿ ਮੈਨੇ ਸਰੀਰ ਮੰਦਰ ਮੈਨੇ ਮਕਾਨ। ਮੰਦਰ ਸ਼ਬਦ ਜਿਹੜਾ ਨਾ ਕਈ ਵਾਰੀ ਹੁਣ ਅਸੀਂ ਇਵੇਂ ਦਾ ਗੱਲਾਂ ਸੁਣਦੇ ਹਾਂ ਕਿ ਕੁਝ ਗੱਲਾਂ ਜਿਨ੍ਹਾਂ ਨੂੰ ਅਸੀਂ ਪੜ੍ਹਿਆ ਨਹੀਂ ਜਾਣਿਆ ਨਹੀਂ ਚੰਗੀ ਤਰ੍ਹਾਂ ਖੋਜਿਆ ਨਹੀਂ ਤੇ ਉਹ ਸਾਨੂੰ ਲੱਗਣ ਲੱਗ ਪਿਆ ਵੀ ਦੂਜੇ ਮਜ਼ਹਬਾਂ ਦੀਆਂ ਗੱਲਾਂ ਨੇ ਜਿਹੜੀਆਂ ਪੜਿਆ ਤਾਂ ਹੈ ਨਹੀਂ ਜਾਂ ਪੁੱਛ ਹੀ ਲੈਂਦੇ ਕਿਸੇ ਨੂੰ ਕਿਤੇ ਬਹਿ ਜਾਂਦੇ ਆਪਾਂ। ਕਈ ਇੱਥੋਂ ਤੱਕ ਵੀ ਚਲੇ ਗਏ ਵੀ ਦਰਬਾਰ ਸਾਹਿਬ ਨੂੰ ਹਰਿਮੰਦਰ ਸਾਹਿਬ ਨਹੀਂ ਕਹਿਣਾ ਚਾਹੀਦਾ। ਮੈਨੂੰ ਆਪ ਇੱਕ ਬੰਦੇ ਨੇ ਕਿਹਾ ਮੈਂ ਕਿਹਾ ਵੀ ਕਿਉਂ ਕਹਿੰਦੇ ਮੰਦਰ ਸ਼ਬਦ ਜਿਹੜਾ ਹਿੰਦੂ ਮਤ ਦਾ ਪ੍ਰਤੀਕ ਹੈ ਮੰਦਰ ਹਿੰਦੂਆਂ ਦੇ ਹੁੰਦੇ ਨੇ। ਹੁਣ ਇੱਥੋਂ ਪ੍ਰਤੱਖ ਨਜ਼ਰ ਆਉਂਦਾ ਵੀ ਏਡੀ ਵੱਡੀ ਥਾਂ ਨੂੰ ਹੱਥ ਪਾ ਲਿਆ ਉਹਦੀ ਸਟੇਟਮੈਂਟ ਦੇਣ ਨੂੰ ਪਰ ਪੜਿਆ ਕੁਝ ਵੀ ਨਹੀਂ। ਜੇ ਉਸ ਥਾਂ ਨੂੰ ਗੁਰਬਾਣੀ ਵਿੱਚ ਹਰਿਮੰਦਰ ਕਿਹਾ ਹੋਵੇ ਤੇ ਫਿਰ ਤੁਸੀਂ ਕੀ ਕਰੋਗੇ? ਗੁਰਬਾਣੀ ਦੇ ਵਿੱਚ ਮਹਾਰਾਜ ਹਰਿਮੰਦਰ ਦੀ ਗੱਲ ਕਰਦੇ ਨੇ ਤੇ ਮੰਦਰ ਦੇ ਅਰਥ ਗੁਰਬਾਣੀ ਵਿੱਚੋਂ ਤੁਸੀਂ ਪੜ ਸਕਦੇ ਹੋ। ਮੰਦਰ ਦੇ ਅਰਥ ਨੇ ਮਕਾਨ, ਜਿਹੜਾ ਮਕਾਨ ਹੈ ਪਰ ਕਿਹਦਾ? ਹਰੀ ਦਾ, ਪਰਮਾਤਮਾ ਦਾ। ਨਿਰਾਕਾਰ ਅਕਾਲ ਪੁਰਖ ਦਾ ਘਰ, ਪਰਮਾਤਮਾ ਦਾ ਮੰਦਰ। ਇਹ ਸੁਖਮਣੀ ਸਾਹਿਬ ਵਿੱਚ ਤੁਸੀਂ ਪੜ ਸਕਦੇ ਹੋ ਜਿਉਂ ਮੰਦਰ ਕੋ ਥੰਮ ਹੈ ਥੰਮਣ, ਜਿਵੇਂ ਇਸ ਮੰਦਰ ਭਾਵ ਛੱਤ ਨੂੰ ਥੰਮਾਂ ਨੇ ਚੁੱਕਿਆ ਹੋਇਆ। ਜਿਉਂ ਮੰਦਰ ਕੋ ਥੰਮ ਹੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਇਸ ਤਰ੍ਹਾਂ ਗੁਰੂ ਦਾ ਸ਼ਬਦ ਇਸ ਮਨ ਰੂਪੀ ਮਕਾਨ ਨੂੰ ਚੁੱਕ ਕੇ ਰੱਖਦਾ ਹੈ ਤਾਂ ਗ੍ਰਹਿ ਮੰਦਰ ਬਣਿਆ ਹਰ ਮੰਗਲ ਗਾਓ ਸਖੀ। ਇਸ ਸਰੀਰ ਦੇ ਵਿੱਚ ਪਰਮਾਤਮਾ ਦੇ ਗੀਤ ਗਾਓ, ਇਹ ਮੰਦਰ ਬਣ ਗਿਆ ਪਰਮਾਤਮਾ ਦਾ, ਪਰਮਾਤਮਾ ਦਾ ਘਰ ਬਣ ਗਿਆ, ਗੁਰੂ ਦਾ ਘਰ ਬਣ ਗਿਆ। ਹਰ ਗਾਓ ਮੰਗਲ ਨਿੱਤ ਸਖੀਏ, ਫਿਰ ਉਹਦੀ ਇੱਕ ਨਿਸ਼ਾਨੀ ਹੋਰ ਹੋਏਗੀ, ਉਹਨੂੰ ਥਕਾਵਟ ਨਹੀਂ ਆਏਗੀ ਕਦੇ, ਉਹਨੂੰ ਆਲਸ ਨਹੀਂ ਆਏਗਾ ਵੀ ਇਹ ਤਾਂ ਗੱਲ ਪੈ ਗਈ ਸਿੱਖੀ, ਕਿਸੇ ਦਿਨ ਛੁੱਟੀ ਵੀ ਕਰ ਲਈਏ। ਵੀ ਸਾਰੇ ਮਹਿਕਮਿਆਂ ਦੀ ਐਤਵਾਰ ਛੁੱਟੀ ਹੁੰਦੀ ਹੈ ਤੇ ਧਰਮ ਦੀ ਛੁੱਟੀ ਕੋਈ ਨਹੀਂ ਹੁੰਦੀ? ਨਹੀਂ, ਸਾਧ ਸੰਗਤ ਜੀ ਉਹਦੀ ਛੁੱਟੀ ਕਰਨ ਨੂੰ ਉਹ ਤਿਆਰ ਹੀ ਨਹੀਂ ਬੰਦਾ, ਉਹ ਲਗਾਤਾਰ ਹੀ ਇੰਨੀ ਤਾਜ਼ਗੀ ਵਿੱਚ ਰਹੇਗਾ ਮਨੁੱਖ ਜਿਹੜਾ ਇਸ ਅਵਸਥਾ ਵਿੱਚ ਗਿਆ। ਅੱਜ ਜਿਹੜਾ ਸ੍ਰੀ ਮੁਖ ਵਾਕ ਆਇਆ ਉਹਦੇ ਅੰਦਰ ਥਕਾਵਟ ਆਉਂਦੀ ਹੀ ਨਹੀਂ, ਕਿਉਂਕਿ ਆਤਮਾ ਜਿਹੜੀ ਹੈ ਨਾ ਸਾਡੀ ਆਤਮਾ, ਜਦੋਂ ਉਹਦੇ ਨਾਲ ਅਟੈਚਮੈਂਟ ਹੋ ਜਾਂਦੀ ਸੁਰਤੀ ਦੀ, ਉਹ ਸਾਰੀਆਂ ਥਕਾਵਟਾਂ ਲਾ ਦਿੰਦੀ। ਥਕਾਵਟ ਹੈ ਹੀ ਮਨੁੱਖ ਨੂੰ ਆਤਮਾ ਤੋਂ ਪਰਮਾਤਮਾ ਤੋਂ ਦੂਰ ਜਾਣ ਕਰਕੇ ਹੈ। ਤਾਂ ਹੀ ਮਹਾਰਾਜ ਕਹਿੰਦੇ ਨਾ ਹੁਣ ਵਾਰ ਚੱਲ ਰਹੀ ਹੈ, ਬਸੰਤ ਕੀ ਵਾਰ ਸ਼ੁਰੂ ਹੋਈ ਹੈ ਪਹਿਲੀ ਮਾਂਗ ਤੋਂ ਲੈ ਕੇ ਹਰਿਮੰਦਰ ਸਾਹਿਬ ਦੇ ਵਿੱਚ। ਉਹਦੇ ਵਿੱਚ ਮਹਾਰਾਜ ਕੀ ਕਹਿੰਦੇ? ਬਚਨ ਕਰਦੇ ਹਨ, ਰੋਗ ਸੋਗ ਸਭ ਮਿਟ ਗਏ ਨਿੱਤ ਨਵਾਂ ਨਰੋਆ। ਹਰ ਰੋਜ਼ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਇ ਦਾ ਫਿਰ ਪਾਏ ਨਾ ਮੋਵਾ। ਉਹਦੀ ਅਵਸਥਾ ਐਸੀ ਬਣ ਗਈ ਕਿ ਉਹ ਹਰ ਸਮੇਂ ਹਰ ਪਲ ਉਹਦੇ ਅੰਦਰ ਤਾਜ਼ਗੀ, ਨਵਾਂਪਣ, ਖੇੜਾ, ਖੁਸ਼ੀ, ਆਨੰਦ। ਤੇ ਜਦੋਂ ਇਹ ਆ ਗਈ, ਸਰੀਰ ਵੀ ਅਰੋਗ ਤੇ ਮਨ ਵੀ ਖੁਸ਼, ਸਾਰਾ ਕੁਝ ਠੀਕ, ਸਾਰਾ ਕੁਝ ਆਪਣੇ ਆਪ ਚੱਲਣ ਲੱਗ ਪਿਆ। ਮਹਾਰਾਜ ਬਾਣੀ ਦੇ ਵਿੱਚ ਵਚਨ ਕਹਿੰਦੇ ਨੇ, ਪੜੋ ਸਾਰੇ ਪਿਆਰ ਦੇ ਨਾਲ, ਰੋਗ ਸੋਗ ਸਭ ਮਿਟ ਗਏ, ਰੋਗ ਸੋਗ ਸਭ ਮਿਟ ਗਏ, ਰੋਗ ਸੋਗ। रोग सोग सब मिट गए, रोग सोग सब मिट गए, रोग सोग नित नवा निरोवा, नित नवा निरोवा, नित नित नवा निरोवा, नित नवा निरोवा, नित रोग सोग सब मिट गए, रोग सोग सब मिट गए, रोग सोग गुरु ग्रंथ साहिब जी दे विच सब तो छोटी वार आकार दे विच बसंत की वार महल पंजवां तुसी रोज दरबार साहिब तो जां किते भी रागी सिंह कीर्तन करन ए होले महले तक वार लगातार पढ़ी जांदी है। बसंत की वार महल पंजवां एक ओंकार सतगुर प्रसाद हर का नाम त्याय कै हो हरिया भाई। वाहगुरु का नाम जप के जो सुक गया जीवन अंदर तृष्णा दे अग्नि दे अंदर ईरखा द्वैष दे अंदर उनु हरा कर कर्म लिखंता पाई है ए रुत सुहाई। ए रुत जेड़ी है बसंत दी रुत भी बड़ी सोहनी है। नाम जपन नू सब तो चंगी रुत मन्नी गई मांग फगन नू। ए भी एक कारण क्योंकि एदे विच टैंपरेचर जेड़ा वह बैलेंस विच हुंदा है अपनी जेड़ी धरती पंजाब दी ते नाम जपन वास्ते मौसम बड़ा सोहना है ते शरीर रूपी रुत भी मनुखा जन्म भी मिलिया। कर्म लिखंता पाईया ए रुत सुहाई वन त्रिण त्रे पवन मौलिया चौवां पासे बनस्पति खिड़ी हुई है। वन त्रिण त्रे पवन मौलिया अमृत फल पाई इसे तरह गुरमुख का जीवन अमृत रस नू प्राप्त करके खिड़ जांदा है। वन त्रिण त्रे पौन मौलिया अमृत फल पाई मिल साधु सुख उपजा लथी सब छाई गुरु नू मिल के एक वड्डा आनंद अंदर पैदा होया है। ते अंदरों मैल सारी छाई जेड़ी प्रभाव सी माया दा उतर गया। लथी सब छाई नानक सिमरै एक नाम फिर बौड़ ना ताई। पर किवें होया पंजे बदे महाबली पांच विकार गुरु साहब ने बन दिते। कर सच्चा ढोवा सच्चे आसरे दे नाल गुरु दे आसरे दे नाल जुगत दे नाल पंजे बद्दे मांग बली कर सच्चा ढोवा अपने चरण जपायोन विच दैव खड़ोवा दयालु प्रभु विच आप खलो के अपने सेवक तो नाम जपाउंदा है। एक नाम असी जपने आ ते एक ओ समा आउंदा है जदों गुरु साडे तो नाम जपाउण लग पैंदा साडे ते कृपा हो जांदी विच दयो खड़ोवा रोग सोग सब मिट गए नित नवा नरोवा दिन रैण नाम ध्यान दा फिर पाए ना मोवा जिस ते उपजिया नानका सोई फिर हुआ कित्थों उपजै कह रहे कह मैं समावे जी जंत सब खसम के कौन कीमत पावे कहन ध्यान सुनन से भगत सुहावे अगम अगोचर साहेबो दूसर लवे न लावे सच पूरा गुर उपदेशिया नानक सुनावे अंदर खेड़ा पैदा होया हर मंगल गाओ सखी ग्रह मंदिर बनिया हर गाओ मंगल नित सखीए सोग दुख ना व्यापे हुण सोग ते दुख नेड़े नहीं आउंदे गुर चरण लागे दिन सुभागे भागां वाले दिन आ गए गुरु दे चरणां नाल सुरती जुड़ गई शब्द दे नाल अपना फिर जापे अपने पति नूं जप के परमेश्वर नूं जप के गुर चरण लागे दिन सुभागे अपना फिर जापे अनहत बाणी गुर शब्द जाणी अनहत हत मैंने हतना मारना बिना वजाउण तों इक बाणी वज रही अंदर इक संगीत वज रहा है अनहद नाद वज रहा है लगातार वाहगुरु दे प्यार दी एक रौ चल रही है अंदर आनंद आ रहा है अनहत बाणी गुर शब्द जानी जिन्हू गुरु दे शब्द दे राही जाने यानी कि गुरु के शब्द का गुप्त रूप है अनहद बाणी ते अनहद बाणी का प्रगट रूप है गुरु की बाणी। चीज इको ही है। अनहत बाणी गुर शब्द जानी हर नाम हर रस भोगो, परमात्मा दे नाम दा भोग चल रहा है। कह नानक प्रभ आप मिलिया करण कारण जोगो। ए अवस्था गुरु नानक साहब जी कह रहे ने बिलावल राग दे विच फरमाउंदे हन।
सतनाम श्री वाहिगुरु साहिब जी, बिलावल महला पहला।
पहले पातशाह गुरु नानक देव सच्चे पातशाह जी बिलावल, बिलावल शब्द जेड़ा खुशी दा राग है, खेड़े दा राग है, उस विच फरमाउंदे हन।
मैं मन चाओ घना साच विगासी राम।
जेड़ी जीव इस्त्री परमेश्वर अकाल पुरख दे नेड़े पहुंचदी है, वो कहंदी है भी मेरे मन दे विच मैं मन चाओ घना, घना मैंने संघना चा पैदा होया, विरला नहीं कि जेड़ा कदी हटे कदी फिका पै जाए कदी फिर उस तरह हो जाए, वो लगातार संघना हुंदा जा रहा है। मैं मन चाओ घना साच, साच मैंने जो कदी नाश ना होवे, जो अंदर सच्चा नाम है वो प्रगट हो गया, जोत प्रगट हो गई है। विगासी राम ते मेरी सुरती जड़ी विगासी खिड़ गई है।
ओही प्रेम पिरे प्रावे अविनाशी राम।
ए खेड़ा क्यों आया? क्योंकि परमात्मा वाहगुरु पति दे प्रेम दे विच मैं मोई गई हां, उदे वल खिची गई हां। जेड़ा अविनाशी है भाव जिदा नाश नहीं हुंदा, जो लगातार आनंद रूप है।
अवगतो हर नाथ नाथ है तसा भाव है सो थिया।
ओ वाहगुरु अवगत भाव उदे तक पहुंच आप नहीं कोई पहुंच सकदा, वो अपनी कृपा दे नाल ही अपने नेड़े लैके आउंदा। अवगत अवगतो हर नाथ नाथ है, वो वाहगुरु नाथा दा नाथ भाव वड्डे वड्डे लोकां दा मालक है। जो उसनू चंगा लगदा है उही उहदे जीवन दे विच वरत रहा है। ऐसा गुरमुख जान लैंदा, ऐसा गुरमुख अंदरों पहचानदा भी उहदे हुक्म दा वरतारा मेरे अंदर वरत रहा है, भाव उह कदी अंदरों उलामा नहीं देंदा। जीवन विच चल रही किरिया नू परमात्मा दा हुक्म समझदा, उहदे हुक्म दे विच ही सब कुछ हो रहा है।
कृपाल सदा दयाल दाता जिया अंदर तू जिया।
एक उहदे विच गुण है कि कृपालू बहुत है, कृपा करन वाला सदा उहदे विचों, दयालू बहुत ज्यादा है। ते फिर उस गुरमुख दे अंदर जो सच दे विच खिड़ गया, विकास पैदा हो गया, उन्हूं सारे जीआं दे अंदर परमात्मा दा ही जीवन नजर आउण लग पैंदा। जिधर भी वेखदा है, जीआं दा मतलब इत्थे मनुख नहीं केवल, इहदे विच जिन्ने भी जीव ने, यानी कि जो ज्यों रहे ने, जो 84 लख जून है, हर एक विचों अकाल पुरख दा जिहड़ा नूर है वो प्रगट हुंदा लगदा है।
मैं अवर ज्ञान ना ध्यान पूजा हर नाम अंतर वस रहे।
इस उच्ची अवस्था दे अंदर जाके जिहड़ियां ज्ञान दियां गल्लां ने वो बंद हो जांदियां, खत्म हो जांदियां। इत्थे ज्ञान दा अर्थ है सियाणप, सियाणप यानी के संसारक चतराइयां ना हुण उत्थे ज्ञान, क्योंकि छोटी चीज रह गई। हुण जेड़ा बंदा दसवीं विच पढ़दा है वह पंजवीं दी किताब थोड़ी खोलेगा। ज्ञान पिछली अवस्था, ध्यान भी पिछली अवस्था है, समाधि भी पिछली अवस्था है। और कई बार आपां कहिंदे आ दसम द्वारा कीड़ा पिंगला सुखमना, कई कहिंदे ने हुंदियां नहीं, कई कहिंदे तुहाडियां खुल्लियां ने कि नहीं है। निरपक्ष नहीं असी गल करते, निरपक्ष यह है भी हुंदियां ने, पर यह पहलियां क्लासां दी पढ़ाई है। गुरु का सिख गुरु की मर्जी है, गुरु पूरा होवे समर्थ होवे। कई बार सिद्धि दसवीं विच ही लै जांदा, जरूरी थोड़ा भी जिहड़ा पिंगला विच तुरिया फिरेगा तो उहदे चक्कर खुलदे रहणगे, ते आ इह ते आप ही खुल जाने। ਜਿਹਦੇ ਕੋਲ ਦਸਵੀਂ ਦਾ ਇਲਮ ਆ ਗਿਆ ਉਹ ਪਿਛਲੀਆਂ ਨੌ ਕਲਾਸਾਂ ਉਹਦੇ ਵਿੱਚ ਕਵਰ ਹੋ ਗਈਆਂ ਆਪਣੇ ਆਪ। ਜਿਹਦੇ ਅੰਦਰ ਪ੍ਰੇਮ ਜਿਹੜਾ ਹੈ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਸੁਲਤਾਨ ਜਿੱਥੇ ਆ ਗਿਆ ਜਿੱਥੇ ਬਾਦਸ਼ਾਹ ਹੈ ਉਦੋਂ ਥੱਲੇ ਫਿਰ ਜਿੰਨਾ ਮਹਿਕਮਾ ਕੰਮ ਕਰਦਾ ਉਹ ਤੇ ਉਹਦੇ ਥੱਲੇ ਰਹਿ ਗਿਆ ਨਾ। ਜਦੋਂ ਪ੍ਰੇਮ ਪ੍ਰਗਟ ਹੋ ਗਿਆ ਨਾ, ਪ੍ਰੇਮ ਚੌਵੀ ਘੰਟੇ ਵਿਕਾਸ ਖੇੜਾ ਖੁਸ਼ੀ ਪਰਮਾਤਮਾ ਦਾ ਹਾਂ ਹੋਵੇ ਉਹ ਆਤਮਕ, ਇੱਕ ਮਨ ਦੀ ਵੀ ਖੁਸ਼ੀ ਹੈ ਕਿਤੇ ਹੋਣਾ ਵੀ ਆਪਾਂ ਸ਼ਰਾਬਾਂ ਪੀ ਕੇ ਤੇ ਨੱਚ ਲੈਣਾ ਤੇ ਖੁਸ਼ੀ ਹੈ ਖੇੜਾ ਪੈਦਾ ਹੋ ਗਿਆ, ਇਹ ਨਹੀਂ ਕਹਿ ਰਹੇ ਮਹਾਰਾਜ। ਇਹਨੂੰ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਇਹ ਖੇੜਾ ਖੁਸ਼ੀ ਸਰੀਰ ਦਾ ਹੋ ਸਕਦਾ, ਇਹ ਮਨ ਦਾ ਹੋ ਸਕਦਾ, ਬੁੱਧੀ ਦੀਆਂ ਗੱਲਾਂ ਦਾ ਹੋ ਸਕਦਾ, ਪਰ ਜਿਸ ਨੂੰ ਖੇੜਾ ਗੁਰੂ ਸਾਹਿਬ ਕਹਿ ਰਹੇ ਨੇ ਉਹ ਆਤਮਕ ਖੇੜਾ ਹੈ। ਉਹ ਸਾਰੇ ਮਹਾਰਾਜ ਕਹਿੰਦੇ ਗਿਆਨ ਧਿਆਨ ਹੋਰ ਕੋਈ ਪੂਜਾ ਦੀ ਹੁਣ ਲੋੜ ਨਹੀਂ ਰਹੀ, ਕਿਉਂਕਿ ਹਰੀ ਦਾ ਨਾਮ ਜਿਹੜਾ ਅੰਦਰ ਵਸਿਆ ਹੋਇਆ ਅੰਦਰ ਟਿਕਿਆ ਹੋਇਆ ਹੈ।
ਵੇਖ ਭਵਨੀ ਹੱਠ ਨਾ ਜਾਣਾ, ਨਾਨਕਾ ਸੱਚ ਗਹਿ ਰਹੀ।
ਨਾ ਕਿਸੇ ਭੇਖ ਦੀ ਹੁਣ ਕੋਈ ਲੋੜ ਰਹੀ ਹੈ, ਜ਼ਰੂਰਤ ਰਹੀ ਹੈ, ਤੇ ਨਾ ਦੁਨੀਆਂ ਦੇ ਵਿੱਚ ਦੂਰ ਦੂਰ ਜਾ ਕੇ ਭਾਉਣ ਦੀ ਯਾਤਰਾ ਦੀ ਲੋੜ ਰਹੀ ਹੈ। ਹੁਣ ਇੱਥੇ ਖਿਆਲ ਰੱਖਣਾ ਅਵਸਥਾ ਵਾਲੇ ਦਾ ਜ਼ਿਕਰ ਹੈ, ਜਿਹਦੀ ਅਵਸਥਾ ਉੱਚੀ ਹੋ ਗਈ ਨਾ ਉਹਦਾ ਜ਼ਿਕਰ ਹੈ, ਦੂਜੇ ਦਾ ਨਹੀਂ ਹੈ। ਇੱਥੇ ਤਾਂ ਅਸੀਂ ਗੁਰਬਾਣੀ ਦੇ ਅਰਥ ਗਲਤ ਥਾਂ ਤੇ ਫਿੱਟ ਕਰ ਦਿੰਦੇ ਹਾਂ, ਜੋ ਅਸੀਂ ਜਿੱਥੇ ਅਸੀਂ ਪਹੁੰਚੇ ਨਹੀਂ ਗੁਰਬਾਣੀ ਦੇ ਉਹ ਸ਼ਬਦ ਅਸੀਂ ਆਪਣੇ ਨਾਲ ਜੋੜ ਲੈਂਦੇ ਹਾਂ। ਜਿੰਨਾ ਚਿਰ ਆਪਾਂ ਪਹਿਲੀਆਂ ਕਲਾਸਾਂ ਵਿੱਚ ਹਾਂ ਉਨਾ ਚਿਰ ਭੇਖ ਦੀ ਜ਼ਰੂਰਤ ਹੈ, ਜਦਕਿ ਗੁਰਮਤ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਕਲਗੀਧਰ ਪਾਤਸ਼ਾਹ ਨੇ ਆਪ ਅੰਮ੍ਰਿਤ ਪਾਨ ਕਰਕੇ ਪੰਜ ਪਿਆਰਿਆਂ ਤੋਂ ਤੇ ਆਪ ਸਾਧ ਸੰਗਤ ਦੀ ਅੰਮ੍ਰਿਤ ਮੰਗ ਕੇ ਤੇ ਪੰਜ ਕਾਰ ਪਾ ਕੇ ਇਹ ਕਹਿ ਦਿੱਤਾ ਵੀ ਮੇਰਾ ਸਿੱਖ ਭਾਵੇਂ ਕਿੰਨੀ ਉੱਚੀ ਅਵਸਥਾ ਵਿੱਚ ਚਲਾ ਜਾਏ ਇਹ ਜਿਹੜਾ ਜਾਮਾ ਗੁਰੂ ਦਾ ਦਿੱਤਾ ਪੰਜ ਕਕਾਰੀ ਇਹਨੂੰ ਨਹੀਂ ਤਿਆਗਣਾ, ਇਹ ਮਹਾਰਾਜ ਦਾ ਹੁਕਮ ਹੈ। ਤੇ ਵਿੱਚ ਮੈਂ ਬੇਨਤੀ ਕਰਦਿਆਂ ਮੇਰੇ ਸਾਹਮਣੇ ਗੱਲ ਆ ਗਈ, 26 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਇੱਥੇ 27 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ। ਸੋ ਭੇਖ ਜਿਹੜਾ ਹੈ, ਜੋ ਭੇਖ ਦਿੱਤਾ ਸਾਡੇ ਗੁਰੂ ਨੇ, ਉਹ ਵਸਤਰ ਦਿੱਤੇ ਨੇ, ਉਹ ਕਕਾਰ ਦਿੱਤੇ ਨੇ, ਉਹਨਾਂ ਨੂੰ ਅਸੀਂ ਸੰਭਾਲ ਕੇ ਰੱਖਣਾ, ਉਹ ਸਾਡੇ ਚਿੰਨ੍ਹ ਨੇ, ਉਹ ਸਾਡੀ ਹੋਣ ਦਾ ਪ੍ਰਤੀਕ ਨੇ, ਉਹਦੇ ਆਧਾਰ ਤੇ ਅਸੀਂ ਦੁਨੀਆਂ ਦੇ ਤਖ਼ਤੇ ਤੇ ਖਲੋ ਸਕਣੇ ਆ, ਨਹੀਂ ਤੇ ਸਾਡਾ ਜਿਹੜਾ ਵਜੂਦ ਹੈ ਉਹਦੇ ਖਤਮ ਤਾਂ ਨਹੀਂ ਹੋ ਸਕਦਾ, ਗੁਰੂ ਦਾ ਬਣਾਇਆ ਹੋਇਆ, ਪਰ ਸਾਡਾ ਫਰਜ਼ ਬਣਦਾ ਕਿ ਉਹਨੂੰ ਸੰਭਾਲ ਕੇ ਰੱਖਣਾ। ਇਹ ਅਵਸਥਾ ਉਹਦੀ ਹੈ ਜਿਹੜੇ ਬ੍ਰਹਮ ਅਵਸਥਾ ਵਿੱਚ ਗਿਆ ਹੋਇਆ, ਮਤਲਬ ਹੁਣ ਭੇਖ ਵੱਲ ਉਹਦਾ ਧਿਆਨ ਨਹੀਂ ਹੈ, ਨਾ ਉਹ ਭਟਕਣਾ ਵਿੱਚ ਜਾਂਦਾ ਹੈ, ਨਾ ਉਹਦੇ ਅੰਦਰ ਹੱਠ ਦੀ ਲੋੜ ਹੈ, ਸਹਿਜ ਸੁਭਾਈ ਅੰਦਰ ਆਨੰਦ ਬਣਿਆ ਹੋਇਆ। ਨਾਨਕਾ ਸੱਚ ਗਹਿ ਰਹੇ, ਸੱਚ ਨੂੰ ਅੰਦਰ ਪਿਆਰ ਦੇ ਵਿੱਚ ਪਕੜਿਆ ਹੋਇਆ, ਸੱਚੇ ਨਾਮ ਨੂੰ
ਭਿੰਨੜੀ ਰਹਿਣ ਭਲੀ ਦਿਨਸ ਸੁਹਾਏ ਰਾਮ।
ਸੋਹਣੇ ਦਿਨ ਆ ਗਏ ਹਨ, ਭਿੰਨੜੀ ਰਹਿਣ, ਭਿੰਨੜੀ ਮਤਲਬ ਭਿੱਜੀ ਹੋਈ ਰਾਤ, ਜੀਵਨ ਦੀ ਜਿਹੜੀ ਰਾਤ ਹੈ, ਜੀਵਨ ਜਿਹੜਾ ਭਿੱਜਿਆ ਭਿੱਜਿਆ ਰਹਿੰਦਾ, ਆਨੰਦ ਵਿੱਚ ਖੁਸ਼ੀ ਵਿੱਚ ਖੇੜੇ ਵਿੱਚ ਰਹਿੰਦਾ, ਤੇ ਦਿਨ ਬੜੇ ਸੁਹਾਏ ਸੁਹਾਏ ਰਾਮ, ਬੜੇ ਸੋਹਣੇ ਲੱਗਦੇ ਨੇ ਦਿਨ, ਜਦੋਂ ਅੰਦਰ ਟਿਕਾਅ ਵਿੱਚ ਆ ਜਾਏ ਨਾ ਆਨੰਦ ਵਿੱਚ, ਸਭ ਕੁਝ ਹੀ ਖਿੜ ਪੈਂਦਾ ਬਾਹਰ। ਬਾਹਰੋਂ ਗਲਤ ਲੱਗਦਾ ਹੀ ਤਾਂ ਹੈ ਜਦੋਂ ਸਾਡਾ ਅੰਦਰ ਉਲਝਣ ਵਿੱਚ ਹੈ, ਜਿਉਂ ਜਿਉਂ ਅੰਦਰ ਖੇੜੇ ਵਿੱਚ ਆਏਗਾ ਬਾਹਰ ਸਾਰੀਆਂ ਚੀਜ਼ਾਂ ਖਿੜਨ ਲੱਗ ਪੈਣਗੀਆਂ। ਹੁਣ ਇੱਥੇ ਵਿਸਤਾਰ ਦਾ ਸਮਾਂ ਨਹੀਂ, ਮਹਾਰਾਜ ਕਹਿੰਦੇ ਕਿ ਉਸ ਅਵਸਥਾ ਦੇ ਵਿੱਚ ਦਿਨ ਰਾਤ ਵੀ ਖਿੜਦੇ ਹਨ।
ਨਿਜ ਘਰ ਸੋਤੜੀਏ ਪਿਰਮ ਜਗਾਏ ਰਾਮ।
ਨਿਜ ਘਰ ਦੇ ਵਿੱਚ ਭਾਵ ਅੰਤਰਮੁਖ ਹੋਈ ਜੀਵ ਇਸਤਰੀ ਗੁਰਮੁਖ ਨੂੰ, ਉੱਥੇ ਜਾ ਕੇ ਬੈਠੀ ਹੋਈ ਨੂੰ, ਸੁੱਤੀ ਹੋਈ ਨੂੰ ਪਿਰਮ ਪਰਮਾਤਮਾ ਪਤੀ ਜਗਾਉਂਦਾ, ਉੱਥੇ ਜਾ ਕੇ ਫਿਰ ਉਹਨੇ ਜਗਾਉਣਾ ਹੈ। ਮਨ ਤੋਂ ਤਨ ਤੋਂ ਉਹ ਜਾਗ ਨਹੀਂ ਆਉਂਦੀ, ਉਹ ਆਤਮਕ ਜਾਗ ਹੈ। ਆਤਮਾ ਦੇ ਤਲ ਦੇ ਉੱਤੇ ਪਰਮੇਸ਼ਰ ਉਹਨੂੰ ਜਗਾ ਦਿੰਦਾ ਹੈ, ਭਾਵ ਮਾਇਆ ਤੋਂ ਹੋਸ਼ ਵਿੱਚ ਲੈ ਆਉਂਦਾ, ਗਿਆਨ ਵਿੱਚ ਲੈ ਆਉਂਦਾ ਹੈ।
ਨਵ ਹਾਨ ਨਵ ਧਨ ਸ਼ਬਦ ਜਾਗੀ ਆਪਣੇ ਪਿਰ ਪਾਣੀਆ।
ਨਵ ਹਾਨ ਪਰਮਾਤਮਾ ਦੇ ਹਾਨ ਦੀ ਹੋ ਗਈ, ਉਹ ਭਾਵ ਪਰਮਾਤਮਾ ਦੇ ਹਾਨ ਦਾ ਉਹ ਜਗਿਆਸੂ ਹੋ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਬਾਲੜੀ ਆਇਆ, ਇਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਭਾਵੇ। ਬਾਲੀ ਦਾ ਮਤਲਬ ਹੈ ਸਰੀਰ ਕਰਕੇ ਨਿਆਣੀ, ਤੇ ਮਹਾਰਾਜ ਕਹਿੰਦੇ ਉਹਨੂੰ ਵਿਆਹ ਦਿਓ ਤੇ ਉਹ ਕੰਤ ਨੂੰ ਚੰਗੀ ਨਹੀਂ ਲੱਗਦੀ, ਕਿਉਂ ਅਜੇ ਬੱਚੀ ਹੈ, ਨਿਆਣੀ ਹੈ, ਉਹਦੀ ਉਮਰ ਨਹੀਂ ਹੋਈ, ਉਹਤੇ ਜਵਾਨੀ ਨਹੀਂ ਆਈ ਅਜੇ। ਪਰ ਇੱਥੇ ਹੁਣ ਆਤਮਕ ਉਮਰ ਵੱਧ ਗਈ ਹੈ, ਆਤਮਕ ਜਵਾਨੀ ਆ ਗਈ ਤੇ ਮਨੁੱਖ ਗੁਰੂ ਦੇ ਹਾਣ ਦਾ ਹੋ ਗਿਆ। ਇਹ ਤੇ ਨਹੀਂ ਕਹਿਣਾ ਵੀ ਮੈਂ ਗੁਰੂ ਦੇ ਬਰਾਬਰ ਹੋ ਗਿਆ, ਇਹ ਨਹੀਂ, ਥੋੜਾ ਜਿਹਾ ਫਰਕ ਰਹੇਗਾ 19-21 ਦਾ। ਸਦਾ ਸਿੱਖ ਥੋੜਾ ਜਿਹਾ ਅਦਬ ਰੱਖੇਗਾ, ਭਾਵੇਂ ਗੁਰੂ ਦੇ ਬਰਾਬਰ ਵੀ ਚਲਾ ਜਾਏ, ਅਦਬ ਸਿੱਖੀ ਦਾ ਮੁੱਖ ਗੁਣ ਹੈ। ਪਰ ਸਾਧ ਸੰਗਤ ਜੀ ਹੋਣਾ ਪੈਣਾ ਬਰਾਬਰ, ਗੱਲ ਉੱਥੇ ਬਣਨੀ ਹੈ। ਨਵ ਹਾਨ ਉਹਦੇ ਬਰਾਬਰ ਦਾ ਨਵਾਂ ਹਾਨ ਗੁਰੂ ਦੇ ਪਰਮੇਸ਼ਰ ਦੇ, ਨਵ ਧਨ ਧਨ ਮੈਨੇ ਇਸਤਰੀ ਵੀ ਉਸ ਹਾਨ ਦੀ ਹੋ ਗਈ। ਸ਼ਬਦ ਜਾਗਿਆ ਤੇ ਸ਼ਬਦ ਦੁਆਰਾ ਮਨ ਨੂੰ ਗਿਆਨ ਅਵਸਥਾ ਆ ਗਈ, ਜਾਗ ਆ ਗਈ, ਮਾਇਆ ਤੋਂ ਜਾਗ ਪਈ, ਤੇ ਇਸ ਤਰ੍ਹਾਂ ਆਪਣੇ ਪਤੀ ਪਰਮੇਸ਼ਰ ਨੂੰ ਚੰਗੀ ਲੱਗਦੀ ਹੈ।
ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆ।
ਹੁਣ ਇਸ ਅਵਸਥਾ ਵਿੱਚ ਜਾ ਕੇ ਝੂਠ ਨਾਲ ਮੋਹ ਨਹੀਂ ਰਹਿੰਦਾ, ਕਪਟ ਕਰਨਾ, ਫਰੇਬ ਕਰਨਾ, ਧੋਖਾ ਦੇਣਾ, ਅੰਦਰੋਂ ਹੋਰ ਹੋਣਾ, ਬਾਹਰੋਂ ਹੋਰ ਹੋਣਾ, ਇਹ ਸਭ ਉੱਡ ਜਾਂਦੇ ਸਾਰਾ ਕੁਝ। ਤੇ ਇਹ ਚੀਜ਼ਾਂ ਜਿਹੜੀਆਂ ਨੇ ਚਾਕਰੀ ਲੁਕਾਣੀਆਂ ਤੇ ਭਾਉ ਦੂਜਾ, ਦਵੈਦ ਖਤਮ ਹੋ ਜਾਂਦੀ, ਸਿੱਧੀ ਹੋ ਕੇ ਤੁਰ ਪੈਂਦੀ ਹੈ, ਉਹ ਨਹੀਂ ਫਿਰ ਪਰਵਾਹ ਕਰਦੀ ਜੀਵ ਇਸਤਰੀ। ਤੇ ਮਹਾਰਾਜ ਕਹਿੰਦੇ ਵੀ ਲੋਕਾਂ ਦੀ ਕਾਣ ਵੀ ਉਹਦੀ ਖਤਮ ਹੋ ਜਾਂਦੀ, ਸੰਸਾਰ ਦੇ ਲੋਕਾਂ ਦੀ ਕਾਣ ਜਿਹੜੀ ਹੈ ਨਾ, ਜਿਹਦੇ ਤੇ ਕਿਰਪਾ ਹੁੰਦੀ ਹੈ, ਲੋਕਾਚਾਰੀ ਵਿੱਚ ਮਨੁੱਖ ਸਾਰੀ ਉਮਰ ਨੱਕ ਰੱਖਦਾ ਫਿਰਦਾ, ਨੱਕ ਰੱਖਦਾ ਰੱਖਦਾ ਸਾਰਾ ਕੁਝ ਹੀ ਵਢਾ ਪੈਂਦਾ। ਜਿਹਦੇ ਤੇ ਕਿਰਪਾ ਹੋ ਗਈ ਉਹ ਫਿਰ ਲੋਕਾਂ ਵਿੱਚ ਨੱਕ ਰੱਖਣ ਵਾਸਤੇ ਗੁਰੂ ਨੂੰ ਵੱਲੋਂ ਮੂੰਹ ਨਹੀਂ ਮੋੜਦਾ, ਲੋਕਾਂ ਦੀ ਚਾਕਰੀ ਲੋਕਾਂ ਦੀ ਮਥਾਜਗੀ ਛੱਡ ਦਿੰਦਾ ਹੈ।
ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸਾਣਿਆ।
ਕਿਉਂਕਿ ਮੇਰੇ ਗਲ ਦੇ ਵਿੱਚ ਉਹ ਜੀਵ ਇਸਤਰੀ ਕਹਿੰਦੀ ਏ ਕਿ ਪ੍ਰਭੂ ਦੇ ਨਾਮ ਦਾ ਹਾਰ ਕੰਠ ਦੇ ਵਿੱਚ ਪਿਆ ਹੋਇਆ, ਭਾਵ ਸ਼ਬਦ ਦਾ ਜਾਪ ਚੱਲ ਰਿਹਾ ਤੇ ਸੱਚੇ ਸ਼ਬਦ ਦਾ ਨਿਸ਼ਾਨੀ ਲੱਗ ਚੁੱਕੀ ਹੈ।
ਕਰ ਜੋੜ ਨਾਨਕ ਸਾਚ ਮੰਗਾ ਨਦਰ ਕਰ ਤੁਧ ਪਾਣਿਆ।
ਹੱਥ ਜੋੜ ਕੇ ਤੇਰੇ ਸੱਚੇ ਨਾਮ ਦੀ ਭੀਖ ਮੰਗਦੀ ਹੈ, ਜਿਹੜੀ ਇਹ ਜੇ ਤੈਨੂੰ ਭਾਏ, ਜੇ ਆਪ ਜੀ ਨੂੰ ਚੰਗਾ ਲੱਗੇ ਤਾਂ ਨਾਮ ਦੀ ਦਾਤ ਦੇਵੋ।
ਜਾਗ ਸਲੋਨੜੀਏ ਬੋਲਾ ਗੁਰਬਾਣੀ ਰਾਮ।
ਫਿਰ ਉਹ ਆਪਣੇ ਆਪ ਨੂੰ ਕਹਿੰਦੀ ਜਾਗ ਭਾਗਾਂ ਵਾਲੀਏ, ਸਲੋਨੜੀਏ ਸੋਹਣੇ ਨੈਣਾ ਵਾਲੀਏ, ਜਾਗ ਉੱਠ, ਸੰਸਾਰ ਦੀ ਪਕੜ ਤੋਂ ਉੱਚੀ ਉੱਠ ਜਾ, ਗੁਰਬਾਣੀ ਨੂੰ ਬੋਲ, ਗੁਰੂ ਕੀ ਬਾਣੀ ਦਾ ਜਾਪ ਕਰ। ਮਹਾਰਾਜ ਇੱਥੇ ਫੁਰਮਾਨ ਕਰਦੇ, ਪੜ੍ਹ ਲਓ ਇੱਕ ਵਾਰੀ ਸਾਰੇ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਾਗ ਸਲੋਨੜੀਏ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਾਗ ਸਲੋਨੜੀ
ਬੋਲੇ ਗੁਰਬਾਣੀ ਰਾਮ, ਜਾਗ ਸਲੋਨੜੀਏ ਬੋਲੇ ਗੁਰਬਾਣੀ
ਬੋਲੇ ਗੁਰਬਾਣੀ ਰਾਮ, ਬੋਲੇ ਗੁਰਬਾਣੀ ਰਾਮ, ਬੋਲੇ ਗੁਰਬਾਣੀ
ਰਾਮ, ਬੋਲੇ ਗੁਰਬਾਣੀ ਰਾਮ,
ਜਾਗ ਸਲੋਨੜੀਏ ਬੋਲ। ਲੈ ਗੁਰਬਾਣੀ ਰਾਮ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਾਗ ਸੋਹਣੇ ਨੇਤਰਾਂ ਵਾਲੀ ਜਾਗ ਸੰਸਾਰ ਦੀ ਪਕੜ ਤੋਂ ਉੱਚੀ ਉੱਠ ਕੇ ਗੁਰੂ ਕੀ ਬਾਣੀ ਦਾ ਅਭਿਆਸ ਕਰ। ਮਹਾਰਾਜ ਅੱਗੇ ਫੁਰਮਾਨ ਕਰਦੇ ਹਨ,
ਜਿਨ੍ਹਾਂ ਸੁਣ ਮੰਨਿਆੜੀ ਅਕਥ ਕਹਾਣੀ ਰਾਮ।
ਇਹ ਗੁਰੂ ਕੀ ਬਾਣੀ ਜਿਹੜੀ ਜਿਨ੍ਹਾਂ ਨੇ ਸੁਣ ਕੇ ਮੰਨ ਲਈ ਜੀਵਨ ਦੇ ਵਿੱਚ, ਇਹ ਅਕਥ ਕਥੀ ਨਾ ਜਾਣ ਵਾਲੀ ਜਿਹੜੀ ਜਿਹੜਾ ਗਿਆਨ ਸੀ ਜੋ ਕਿਹਾ ਨਹੀਂ ਸੀ ਜਾਂਦਾ, ਗੁਰੂ ਸਾਹਿਬ ਨੇ ਉਹਨੂੰ ਕਹਾਣੀ ਵਿੱਚ ਪਾ ਕੇ ਭਾਵ ਭਾਸ਼ਾ ਵਿੱਚ ਪਾ ਕੇ ਸਾਡੇ ਭਲੇ ਵਾਸਤੇ ਗੁਰਬਾਣੀ ਉਚਾਰਨ ਕੀਤੀ ਹੈ ਤੇ ਇਹਦਾ ਅਭਿਆਸ ਗੁਰੂ ਕੇ ਸਿੱਖ ਨੇ ਕਰਨਾ ਹੈ।
ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਜਾਏ।
ਇਹ ਜਿਹੜੀ ਅਕਥ ਕਹਾਣੀ ਗੁਰਬਾਣੀ ਹੈ, ਇਹ ਉੱਚੀ ਅਵਸਥਾ ਦੇ ਵਿੱਚ ਲੈ ਕੇ ਜਾਣ ਵਾਲੀ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਗੁਰਮੁਖ ਗੁਰੂ ਦੀ ਕਿਰਪਾ ਦੁਆਰਾ ਇਸ ਗੁਰਬਾਣੀ ਨੂੰ ਬੁੱਝ ਸਕਦਾ ਹੈ।
ਉਹ ਸ਼ਬਦ ਸਮਾਈ ਆਪ ਗਵਾਈ ਤ੍ਰਿਭਵਨ ਸੋਜੀ ਸੂਜਾਏ।
ਇਸ ਤਰ੍ਹਾਂ ਗੁਰੂ ਕੀ ਬਾਣੀ ਦੇ ਅਨੁਸਾਰ ਚੱਲਣ ਵਾਲਾ ਗੁਰੂ ਕਾ ਸਿੱਖ ਸ਼ਬਦ ਦੇ ਵਿੱਚ ਸਮਾ ਜਾਂਦਾ, ਨਾਮ ਦੇ ਵਿੱਚ ਇਕਮਿਕ ਹੋ ਜਾਂਦਾ ਹੈ, ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਭਾਵ ਸਾਰੇ ਪ੍ਰਕਾਰ ਦਾ ਗਿਆਨ ਪ੍ਰਾਪਤ ਹੁੰਦਾ ਹੈ ਤੇ ਗਿਆਨ ਅਵਸਥਾ ਵਿੱਚ ਸਰਵ ਪ੍ਰਕਾਰ ਦੇ ਨਾਲ ਸੋਝੀ ਹੁੰਦੀ ਹੈ।
ਰਹਿ ਅਤੀਤ ਅਪਰੰਪਰ ਰਾਤਾ ਸਾਜ ਮਨ ਗੁਣ ਸਾਰਿਆ।
ਸੱਚੇ ਨਾਮ ਨੂੰ ਮੰਨ ਕੇ ਗੁਣਾਂ ਨੂੰ ਸਾਰ ਕੇ ਚੇਤੇ ਕਰਕੇ ਮਹਾਰਾਜ ਕਹਿੰਦੇ ਉਹ ਅਤੀਤ ਹੋ ਜਾਂਦਾ, ਅਤੀਤ ਭਾਵ ਲੰਘਿਆ ਹੋਇਆ ਸੰਸਾਰ ਨੂੰ ਲੰਘ ਜਾਂਦਾ ਹੈ। ਰਹਿ ਅਤੀਤ ਅਪਰੰਪਰ ਰਾਤਾ, ਜੋ ਪਰੇ ਤੋਂ ਪਰੇ ਪਰਮੇਸ਼ਰ ਹੈ ਉਹਦੇ ਪ੍ਰੇਮ ਦੇ ਵਿੱਚ ਰੰਗਿਆ ਜਾਂਦਾ ਹੈ।
ਉਹ ਪੂਰ ਰਹਿਆ ਸਰਬ ਠਾਈ ਨਾਨਕਾ ਉਰ ਧਾਰਿਆ।
ਜਿਹੜਾ ਸਾਰੇ ਥਾਵਾਂ ਤੇ ਵਾਹਿਗੁਰੂ ਪਰਮੇਸ਼ਰ ਭਰਿਆ ਪੂਰਿਆ ਹੋਇਆ, ਸਾਰੇ ਥਾਵਾਂ ਤੇ ਪਰਿਪੂਰਨ ਹੈ, ਐਸੇ ਗੁਰਮੁਖ ਨੇ ਉਹਨੂੰ ਆਪਣੇ ਅੰਦਰ ਧਾਰਨ ਕਰ ਲਿਆ, ਟਿਕਾ ਲਿਆ ਹੈ।
ਮਹਿਲ ਬੁਲਾਇੜੀਏ ਭਗਤ ਸਨੇਹੀ ਰਾਮ।
ਮਹਿਲ ਦੇ ਵਿੱਚ ਬੁਲਾ ਲਈ ਅਕਾਲ ਪੁਰਖ ਨੇ, ਜਦੋਂ ਯੋਗ ਸਮਝ ਲਿਆ ਤੇ ਆਪਣੇ ਘਰ ਦੇ ਵਿੱਚ ਮਹਿਲ ਦੇ ਵਿੱਚ ਆਪਣੇ ਕੋਲ ਬੁਲਾਈਏ ਗੁਰਮੁਖ ਜੀਵ ਇਸਤਰੀ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਮਹਿਲ ਬੁਲਾਇੜੀਏ ਉਹਦੇ ਅੰਦਰ ਸਨੇਹ ਵਾਲੀ ਭਗਤੀ ਪੈਦਾ ਹੋ ਗਈ, ਪ੍ਰੇਮ ਵਾਲੀ ਭਗਤੀ, ਬੱਧਾ ਚਿੱਟੀ ਨਹੀਂ ਹੈ, ਸਦਾ ਪ੍ਰੇਮ ਬਣਿਆ ਰਹਿੰਦਾ।
ਗੁਰਮਤ ਮਨ ਰਹਿਸੀ ਸੀ ਜਸ ਦੇਹੀ ਰਾਮ।
ਇਸ ਤਰ੍ਹਾਂ ਉਹ ਗੁਰੂ ਦੇ ਸਨਮੁਖ ਰਹਿਣ ਵਾਲੀ ਗੁਰਮੁਖ ਜੀਵ ਇਸਤਰੀ ਮਨ ਦੇ ਵਿੱਚ ਰਹਿਸੀ ਭਾਵ ਖਿੜੀ ਰਹਿੰਦੀ ਹੈ ਔਰ ਉਹਦੀ ਦੇਹੀ ਜਿਹੜੀ ਉਹ ਵੀ ਸਿੱਝ ਜਾਂਦੀ, ਭਾਵ ਉਸ ਨਾਮ ਦੇ ਨਾਲ ਇੱਕ ਇੱਕ ਰੋਮ ਉਹਦਾ ਤਰਬ ਤਰ ਹੋ ਜਾਂਦਾ।
ਮਨ ਮਾਰ ਰੀਜਾ ਸ਼ਬਦ ਸੀਜਾ ਤ੍ਰੈ ਲੋਕ ਨਾਥ ਪਛਾਣ ਆਏ।
ਇਸ ਤਰ੍ਹਾਂ ਮਨ ਮਾਰ ਕੇ ਭਾਵ ਗੁਰੂ ਦੇ ਹੁਕਮ ਵਿੱਚ ਤੁਰ ਕੇ ਸੱਚ ਦੇ ਵਿੱਚ ਉਹਦੀ ਰੀਝ ਪੈਦਾ ਹੋ ਜਾਂਦੀ ਹੈ, ਨਾਮ ਜਪਣ ਦੀ ਰੀਝ ਨਾਲ ਉਹ ਨਾਮ ਜਪਦੀ ਹੈ ਤੇ ਉਹ ਤ੍ਰੈ ਲੋਕ ਦੇ ਨਾਥ ਭਾਵ ਤਿੰਨਾਂ ਲੋਕਾਂ ਦੇ ਪਤੀ ਪਰਮੇਸ਼ਰ ਨੂੰ ਪਛਾਣ ਲੈਂਦੀ ਸਭ ਥਾਵਾਂ ਤੇ।
ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣਾਏ।
ਉਹ ਆਪਣੇ ਪ੍ਰਭੂ ਨੂੰ ਸਭ ਥਾਵਾਂ ਤੇ ਜਾਣਦੀ ਹੈ ਤੇ ਉਹਦਾ ਮਨ ਡੋਲਦਾ ਨਹੀਂ ਹੈ, ਡਿੱਗਦਾ ਨਹੀਂ ਹੈ, ਭਟਕਦਾ ਨਹੀਂ ਹੈ।
ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰਾ।
ਸਦਾ ਉਸ ਜੀਵ ਇਸਤਰੀ ਗੁਰਮੁਖ ਦੀ ਅਰਦਾਸ ਰਹਿੰਦੀ ਏ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਤੁਹਾਡਾ ਹੀ ਆਸਰਾ ਹੈ, ਮੈਂ ਆਧਾਰ ਤੇਰਾ ਤੂੰ ਖਸਮ ਮੇਰਾ, ਤੂੰ ਮੇਰਾ ਖਸਮ ਹੈ, ਪਤੀ ਹੈ, ਪਰਮੇਸ਼ਰ ਹੈ, ਤਾਣ ਤਕੀਆ ਤੇਰੇ ਮੈਨੂੰ ਤੇਰਾ ਹੀ ਤਾਣ ਤਕੀਆ ਓਟ ਆਸਰਾ ਹੈ।
ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਾਗਰ ਨਬੇਰਾਓ।
ਸੱਚੇ ਨਾਮ ਦੇ ਨਾਲ ਸਾਰਾ ਜੀਵਨ ਸੁੱਚਾ ਹੋ ਗਿਆ, ਪਵਿੱਤਰ ਹੋ ਗਿਆ ਨਾਮ ਦੇ ਨਾਲ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਵੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਝਗੜਾ ਨਿਬੜ ਗਿਆ। ਜਿਹੜਾ ਪੰਜ ਵਿਕਾਰਾਂ ਦਾ ਝਗੜਾ, ਮਨ ਦਾ ਝਗੜਾ ਸੀ, ਸੰਸਾਰ ਦਾ ਝਗੜਾ ਸੀ, ਲੋਕਾਂ ਨਾਲ ਝਗੜਾ ਸੀ, ਉਹ ਸਾਰਾ ਝਗੜਾ ਖਤਮ ਹੋ ਗਿਆ। ਇਹ ਸਾਰੇ ਸ਼ਬਦ ਦੇ ਵਿਚ ਗੁਰਮੁਖ ਦੀ ਜਿਹੜੀ ਪਹੁੰਚ ਹੈ ਅਕਾਲ ਪੁਰਖ ਦੇ ਘਰ ਦੇ ਵਿਚ ਹੁੰਦੀ ਹੈ, ਤੇ ਉਥੇ ਖੇੜਾ ਖੁਸ਼ੀ ਉਹਨੂੰ ਪ੍ਰਾਪਤ ਹੁੰਦਾ। ਸਤਿਗੁਰੂ ਇਹਦੇ ਵਿਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੋ ਸਾਧ ਸੰਗਤ ਜੀ, ਸਮੇਂ ਦੀ ਇੱਥੇ ਸਮਾਪਤੀ ਹੈ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਦਾ ਧੰਨਵਾਦ ਹੈ। ਸੋ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਮੈਂ ਆਧਾਰ ਤੇਰਾ ਤੂੰ ਖਸਮ ਮੇਰਾ, ਮੈਂ ਤਾਨ ਤਕੀਆ ਤੇਰਾ, ਸਾਜ ਸੂਚਾ ਸਦਾ ਨਾਨਕ, ਗੁਰ ਸ਼ਬਦ ਝਗਰ ਨਿਬੇਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।